ਜਗਤਾਂ ਮੈਂ ਇਕੱਲੇ ਨੇ ਜਿੱਤਿਆ, ਇਹ ਮਨ ਉਹਨੇ ਜਿਤਾਇਆ ਨਾਲ, ਇਹ ਮਨ ਉਹਦੀ ਕਿਰਪਾ ਨਾਲ ਜਿੱਤਿਆ। ਮੈਂ ਜਿੱਤ ਲਿਆ ਨਹੀਂ ਕਹਿੰਦਾ ਉਹ, ਕਿਉਂਕਿ ਗੁਰਬਾਣੀ ਉਹਦੀ ਭੇਜੀ ਹੋਈ ਹੈ ਨਾ, ਜਿਹਦੇ ਨੇ ਜਿੱਤਿਆ ਇਹ ਮੰਤਰ ਉਹਦਾ ਹੈ, ਇਹਦਾ ਦੀਨਾ ਹੈ। ਜੋ ਉਹਨੇ ਮਨ ਨੂੰ ਦਲੀਲਾਂ ਦਿੱਤੀਆਂ ਨੇ ਨਾ ਉੱਥੋਂ ਸੱਚਖੰਡੋਂ, ਉਹਦੇ ਨਾਲ ਜਿੱਤ ਹੋਇਆ। ਉਹ ਕਹਿੰਦਾ ਮੇਰੇ ਨਾਲ ਤਾਂ ਜਿੱਤ ਨਹੀਂ ਹੋਇਆ, ਮੈਨੂੰ ਤਾਂ ਬਹੁਤ ਦੇਰ ਹੋ ਗਈ ਲੜਦੇ ਨੂੰ ਇਹਦੇ ਨਾਲ। ਜਿਹਦੀ ਅਕਲ ਪੜ੍ਹ ਕੇ ਮੈਂ ਇਹਨੂੰ ਜਿੱਤਿਆ ਚੁੱਪ ਕੀਤਾ ਉਹ ਬੜਾ ਹੈ, ਫਿਰ ਉਹ ਛੱਡਦਾ। ਪਹਿਲਾਂ ਕਹਿੰਦਾ ਤਾਂ ਮੈਂ ਸਮਝਾ ਲੂ, ਉਹ ਮੈਂ ਸਮਝਾ ਲੂ ਵਾਲੀ ਗੱਲ ਛੱਡੀ। ਉਹਨੇ ਛੱਡਤੀ ਵੀ ਮੈਥੋਂ ਤਾਂ ਸਮਝਿਆ ਨੀ, ਇਹ ਤੋਂ ਸਮਝਿਆ। ਸਹੀ ਸੰਦੇ ਹੁਣ ਪੂਰੀ ਸ਼ੰਕਾ ਜਾਣੀ ਹੈ ਅੰਦਰੋਂ। ਹਾਂਜੀ,
ਅਲਪ ਸੁਖ ਸਾੜ ਪਰਮ ਸੁਖ ਪਾਵਾ, ਤਾਬੇ ਤ੍ਰਿਆ ਉਹ ਕੰਤ ਕਹਾਵਾ।
ਪਹਿਲਾਂ ਅਲਪ ਸੁਖ ਮਗਰ ਉਹ ਵੀ ਸੀ, ਆ ਮਾਇਆ ਕੱਟੀ ਤਾਂ ਕਰਦਾ ਤਾਂ ਅਲਪ ਸੁਖ ਖਾਤਰ, ਕਿਤੇ ਕਾਬਲਾ ਮਿਲ ਜਾ ਚੰਗੀ ਤਰ੍ਹਾਂ, ਬੇਫਿਕਰ ਹੋ ਕੇ ਭਗਤੀ ਕਰੀਏ। ਪਹਿਲਾਂ ਉਹਨੂੰ ਇਹ ਸੀ, ਅਲਪ ਸੁਖ ਛੱਡਤਾ ਉਹਨੂੰ ਸੰਸਾਰ ਦਾ, ਅਲਪ ਸੁਖ ਛੱਡੇ ਤੇ ਬਾਅਦ ਪਰਮ ਸੁਖ, ਹੁਣ ਉਹਨੇ ਪਰਮ ਸੁਖ ਦੇ ਟਾਰਗੇਟ ਬਣ ਲਿਆ। ਸੁਧਾਰੀ ਸੁਖੇ ਛੱਡ, ਉਹ ਤਾਂ ਕਬੀਰ ਵੀ ਹੈ ਤੇ ਰਵਿਦਾਸ ਵੀ ਹੈ। ਚਲੋ ਇੱਕ ਤਾਂ ਕੋਈ ਅਮੀਰ ਹੈ ਤਾਂ ਬਹੁਤ ਗਰੀਬ ਆਦਮੀ ਦੇ ਮਨ ਮੰਨ ਗਿਆ, ਅਲਪ ਸੁਖ ਛੱਡਤਾ ਉਹਨੇ। ਹੁਣ ਜਿਹੜਾ ਜੇ ਤਕਲੀਫ ਦੁੱਖ ਵੀ ਆਊਗਾ ਕਿਸੇ ਵੇਲੇ, ਭੀਕ ਮੰਗਾਏ ਤਾਂ ਕਿਆ ਘੱਟ ਜਾਈ ਕਹਿ ਰਿਹਾ ਕਬੀਰ, ਰਾਜ ਦੇ ਤਾਂ ਕਿਆ ਬੜਾਈ ਭੀਖ ਮੰਗਾਏ, ਜੇ ਕਹਿੰਦਾ ਭੀਖ ਵੀ ਮੰਗਾ ਲੇਗਾ ਮੇਰਾ ਕੀ ਘਟਦਾ। ਤੈਨੂੰ ਕਹਿਣਗੇ ਵੀ ਉਹਦੇ ਭਗਤ ਭੀਖ ਮੰਗਦੇ ਨੇ, ਦੇਖੋ ਐ ਕਹਿ ਰਿਹਾ ਲੋਕ, ਇਹ ਕਹਿਣਗੇ ਭਗਤਾਂ ਤੇ ਭੀਖ ਮੰਗਾਈ ਹੈ ਪਰਮੇਸ਼ਰ ਨੇ, ਉਹ ਹੋਰ ਕੁਛ ਕਹਿ ਰਿਹਾ। ਮੇਰਾ ਕਹਿੰਦਾ ਕੀ ਘਟਦਾ ਭੀਖ ਮੰਗਾਏ, ਨਾਮਦੇਵ ਕਹਿੰਦਾ ਮੇਰਾ ਕੀ ਹੈ। ਜੇ ਮੈਨੂੰ ਢੇਡ ਕਹਿੰਦੇ ਨੇ ਤੇਰੀ ਪੈਚ ਪਛਾਉਣੀ ਯਾਰ, ਤੇਰੇ ਭਗਤ ਨੂੰ ਢੇਡ ਕਹਿੰਦੇ ਨੇ, ਲੋਕ ਕਹਿਣਗੇ ਭਗਤਾਂ ਨੂੰ ਢੇਡ ਕਹਿੰਦੇ ਨੇ ਉਹਨੇ, ਮੈਨੂੰ ਨੀ ਫਰਕ ਪੈਂਦਾ। ਤਕੜੇ ਮਾਲਕ ਦੇ ਤਾਂ ਕੁੱਤੇ ਦੇ ਵੀ ਕੋਈ ਸੋਟੀ ਮਾਰ ਦੇਵੇ, ਕੁੱਤੇ ਦਾ ਡਰਦਾ ਨੀ ਹੈ, ਡਰਦਾ ਮਾਲਕ ਦਾ, ਮਾਲਕ ਦਾ ਡਰ ਹੈ। ਇਹੀ ਗੱਲ ਕਹਿ ਰਹੇ ਨੇ ਨਾ ਦੇਵਤੇ ਚੰਡੀ ਨੂੰ, ਚੰਡੀ ਨੂੰ ਕੀ ਕਹਿ ਰਹੇ ਨੇ, ਕਹਿੰਦੇ ਕੂਕਰ ਕੋ ਮਾਰਤ ਨਾ ਕੋ ਲੈ ਕੇ ਤਾਹੀ ਰਾਮ ਮਾਰਦਾ ਹੈ, ਤਾਂ ਕੋ ਲੈ ਕੇ ਖਾਵਨ ਕੋ ਨਾਮ ਹੈ। ਜੇ ਕੁੱਤੇ ਦੇ ਕੋ ਡੰਡਾ ਮਾਰਦਾ ਉਹਦੇ ਮਾਲਕ ਦਾ ਨੂੰ ਲੈ ਕੇ ਮਾਰਦਾ, ਬੇਇੱਜ਼ਤੀ ਤਾਂ ਫਿਰ ਤੇਰੀ ਹੈ ਨਾ, ਮਾਲਕ ਤਾਂ ਤੂੰ ਹੈ ਸਾਡੀ, ਸਾਡੀ ਕਾਹਦੀ ਹੈ, ਕੁੱਤੇ ਦੀ ਕਾਹਦੀ ਬੇਇੱਜ਼ਤੀ ਹੈ, ਭਗਤ ਦੀ ਕਾਹਦੀ ਬੇਇੱਜ਼ਤੀ ਹੈ, ਬੇਇੱਜ਼ਤੀ ਤੇਰੀ ਹੈ।
ਅਲਪ ਸੁਖ ਸਾੜ ਪਰਮ ਸੁਖ ਪਾਵਾ,
ਅਲਪ ਸੁਖ ਛਾੜ ਪਰਮ ਸੁਖ ਪਾਵਾ, ਜਦੋਂ ਸੂਈ ਅਲਪ ਸੁਖ ਨੂੰ ਛੱਡ ਕੇ ਪਰਮ ਸੁਖ ਤੇ ਚਲੀ ਜਾਂਦੀ ਹੈ। ਸੰਸਾਰੀ ਸੁਖ ਔਰ ਦੁੱਖ ਬਰਾਬਰ, ਕੋਈ ਚਿੰਤਾ ਨੀ, ਪਰਮ ਸੁਖ ਤੇ ਟਾਰਗੇਟ ਚਲਾ ਗਿਆ ਹੁਣ। ਹਾਂ, ਪਰਮ ਸੁਖ ਦੇ ਟਾਰਗੇਟ ਪਹਿਲਾਂ ਨਹੀਂ ਸੀਗਾ।
ਤਬ ਇਹ ਤ੍ਰਿਆ ਉਹ ਕੰਤ ਕਹਾ,
ਤਬ ਇਹ ਤ੍ਰਿਆ ਉਹ ਕੰਤ ਕਹਾ, ਫਿਰ ਗੁਰਮੁਖੀ ਸ਼ਬਦ ਆਉਂਦਾ, ਫਿਰ ਇਹ ਤ੍ਰਿਆ ਉਹ ਕੰਤ ਕਹਾਵਾ। ਇੱਥੋਂ ਆ ਕੇ ਸੂਈ ਰਾਗ ਸ਼ੁਰੂ ਹੁੰਦਾ ਅੱਧ ਤੋਂ ਬਾਅਦ, ਤਾਂ ਹੀ ਸੂਈ ਰਾਗ ਕਿੱਥੋਂ ਸ਼ੁਰੂ ਹੋਇਆ, ਅੱਧ ਤੋਂ ਬਾਅਦ ਇੱਥੋਂ ਰਾਗ ਸੂਈ ਸ਼ੁਰੂ ਕੀਤਾ।
ਅਲਪ ਸੁਖ ਸਾਟ ਪਰਮ ਸੁਖ ਪਾਵਾ, ਤਬ ਇਹ ਤ੍ਰਿਆ ਉਹ ਕੰਤ ਕਹਾਵਾ।
ਜਦੋਂ ਅਲਪ ਸੁਖ ਨੂੰ ਛੱਡ ਦਿੰਦਾ ਨਾ, ਪਰਮ ਸੁਖ ਦੀ ਇੱਛਾ ਇਹਦੇ ਅੰਦਰ ਪੈਦਾ ਹੋ ਜਾਂਦੀ, ਸੰਸਾਰੀ ਸੁਖ ਤਿਆਗ ਦਿੰਦਾ, ਪਰਮ ਸੁਖ ਤੇ ਟਾਰਗੇਟ ਚਲਾ ਜਾਂਦਾ। ਫਿਰ ਇਹ ਤ੍ਰਿਆ ਉਹ ਕੰਤ ਪਰਮੇਸ਼ਰ ਨੂੰ ਕੰਤ ਬੋਲਦਾ, ਸ਼ਬਦ ਨੂੰ ਹੁਕਮ ਕੰਤ ਹੈ, ਇਹ ਤ੍ਰਿਆ ਹੁਕਮ ਦੇ ਅਧੀਨ। ਉਹ ਤ੍ਰਿਆ ਚਰਿੱਤਰ ਦਾ ਮਤਲਬ ਇਹ ਹੈ, ਤ੍ਰਿਆ ਜਨਾਂ ਦੀ ਡੂਡੀ ਕਹਿੰਦੇ, ਉਹ ਬੁੱਧੀਆਂ ਦੇ ਚਰਿੱਤਰ ਨੇ, ਮੱਤਾਂ ਦੇ ਚਰਿੱਤਰ ਨੇ, ਇਹ ਗੁਰਮਤ ਬਣ ਗਿਆ, ਇਹ ਇੱਥੇ ਭਗਉਤੀ ਬਣ ਗਿਆ ਹੁਣ, ਇਹੀ ਭਗਉਤੀ ਹੈ ਤ੍ਰਿਆ। ਜਦ ਤ੍ਰਿਆ ਨਾ ਭਗਉਤੀ ਹੋਈ ਹੈ, ਫਿਰ ਇਹ ਭਗਉਤੀ ਬਣ ਗਿਆ ਭਗਤ, ਇੱਥੇ ਤ੍ਰਿਆ ਲਫਜ਼ ਆਇਆ ਹੋਇਆ। ਤ੍ਰਿਆ ਜਨਾਨੀ ਨੂੰ ਨਹੀਂ ਕਹਿੰਦੇ, ਆਦਮੀ ਤੋਂ ਹੀ ਤ੍ਰਿਆ, ਸਰੀਰ ਆਦਮੀ ਦਾ ਹੈ ਤ੍ਰਿਆ, ਸਰੀਰ ਤਾਂ ਆਦਮੀ ਦਾ ਕਹਾਇਆ ਤ੍ਰਿਆ, ਫਿਰ ਕੀ ਹੋਇਆ? ਇੱਥੇ ਬੁੱਧੀ ਪ੍ਰਧਾਨ ਹੈ, ਮਨ ਨਹੀਂ ਪ੍ਰਧਾਨ ਹੈ, ਹੁਣ ਮਨ ਪ੍ਰਧਾਨ ਨਹੀਂ ਹੈ, ਵਿਵੇਕ ਬੁੱਧ ਪ੍ਰਧਾਨ ਹੈ। ਵਿਵੇਕ ਕੌਣ ਹੈ? ਵਿਵੇਕ ਗੁਰ ਹੈ। ਕਹੋ ਕਬੀਰ, ਮੈਂ ਐਸਾ ਗੁਰ ਪਾਇਓ ਜਾਕਾ ਨੋ ਵਿਵੇਕੋ। ਕਿਹਨੇ ਪਾਇਆ? ਮੈਂ ਪਾਇਆ। ਮੈਂ ਕੌਣ? ਵਿਵੇਕ ਬੁੱਧੀ। ਗੁਰ ਕੀ ਪਾਇਆ? ਵਿਵੇਕ। ਵਿਵੇਕ ਦੀ ਰੋਸ਼ਨੀ ਚ ਚੱਲਦਾ ਹੈ, ਵਿਵੇਕ ਤੋਂ ਪੈਦਾ ਹੋਈ ਹੋਈ ਬੁੱਧੀ ਹੈ, ਬੁੱਧੀ ਰੋਸ਼ਨੀ ਹੁੰਦੀ ਹੈ। ਇਹਨੂੰ ਦਰਗਾਹੋਂ ਲਾਈਟ ਮਿਲਦੀ ਹੈ ਸਿੱਧੀ ਡਾਇਰੈਕਟ, ਇਹਨੂੰ ਜੋ ਰੋਸ਼ਨੀ ਮਿਲ ਰਹੀ ਹੈ ਸਿੱਧੀ ਡਾਇਰੈਕਟ ਸ਼ਬਦ ਚੋਂ ਮਿਲ ਰਹੀ ਹੈ ਦਰਗਾਹ ਤੋਂ। ਇਹ ਆਪ ਜੋਤ ਹੈ, ਹੋਰ ਕੁਛ ਨਹੀਂ ਹੈ। ਆਪ ਤਾਂ ਜੋਤ ਹੈ, ਇਹ ਜੋਤ ਸਰੂਪ ਹਰ ਆਪ, ਜੋਤ ਸਰੂਪ ਹਰ ਆਪ ਗੁਰੂ
ਨਾਨਕ ਕਹਾਇਆ।
ਗੁਰੂ ਦੀ ਜੋਤ ਸਰੂਪ ਹੈ, ਜਿਹੜਾ ਗੁਰੂ ਹੈ ਨਾ ਉਹਦੀ ਉਹ ਜੋਤ ਹੈ ਨਾਨਕ। ਇਹ ਉਹ ਕਹਾਇਆ ਵੀ ਮੈਂ ਉਹਦੀ ਜੋਤ ਹਾਂ, ਇਹ ਤ੍ਰਿਆ ਉਹ ਕੰਤ ਹੈ। ਤਕਵੀਰ ਤੋਂ ਹੀ ਚੱਲ ਪਿਆ ਫੈਸਲਾ। ਜਿਹੜਾ ਤ੍ਰਿਆ ਹੁੰਦੀ ਹੈ ਉਹ ਅਧੀਨ ਹੁੰਦੀ ਹੈ, ਹੁਕਮ ਦੇ ਵਿੱਚ ਹੈ। ਇਸ ਕਰਕੇ ਤ੍ਰਿਆ ਹਮੇਸ਼ਾ ਹੀ ਹੁਕਮ ਦੇ ਵਿੱਚ ਹੁੰਦੀ ਹੈ। ਸੰਸਾਰ ਦੇ ਵਿੱਚ ਵੀ ਇਹੀ ਹੈ, ਤਾਂ ਹੀ ਉੱਥੇ ਅਸੀਂ ਲਾਵਾਂ ਚ ਪੜ੍ਹਦੇ ਹਾਂ ਪੱਲੇ ਤੈਣੇ ਲੱਗ ਗਈ, ਪੱਲੇ ਲੜ ਲੱਗਣਾ, ਲੜ ਲੱਗਣਾ ਉੱਥੇ ਕਿਤੇ ਜੀ, ਜੇ ਜਾਣਾ ਲੜ ਇਹਨੇ ਹੁਕਮ ਦੇ ਲੜ ਲੱਗਣਾ, ਔਰਤ ਨੇ ਆਦਮੀ ਦੇ ਲੜ ਲੱਗਣਾ। ਬਰਾਬਰੀ ਨਹੀਂ ਹੈ ਮੂਰਖਾਂ ਦੀ ਬਰਾਬਰੀ, ਇਹਨਾਂ ਨੂੰ ਕੀ ਪਤਾ ਵਿਦਵਾਨਾਂ ਨੂੰ, ਵਿਦਵਾਨ ਕੀ ਜਾਣਨ ਇਹ ਖੇਡ ਕੀ ਹੈ। ਕਹੋ ਨਾਨਕ, ਇਹ ਖੇਡ ਕਠਿਨ ਹੈ, ਕਿਹਦੀ? ਗੁਰਮੁਖ ਬਿਰਲੇ ਜਾਨੀ, ਉਹ ਗੁਰਮੁਖ ਬਿਰਲਿਆਂ ਨੇ ਜਾਣੀ ਹੈ, ਤੁਸੀਂ ਵਿਦਵਾਨ ਪ੍ਰਚਾਰ ਕਰਨ ਲੱਗ ਗਏ। ਐਵੇਂ ਵੱਕ ਮਾਰੀ ਜਾਂਦੇ ਨੇ, ਗੱਲ ਕਹੀ ਸੀ ਉੱਥੇ ਵੀ ਅਰਥ ਬਰਾਬਰ ਨਹੀਂ ਨਿਕਲਦਾ। ਸੋ ਕੇ ਮੁੰਡਾ ਆਖੀਏ ਜਿੱਤੀਏ ਮੈਂ ਰਾਜਾ, ਮੁੰਡਾ ਕਹਿਣ ਤੇ ਹਟਾਇਆ, ਇਹ ਅਰਥ ਕਿੱਥੇ ਹੋ ਗਿਆ ਬਰਾਬਰ? ਇਹਦਾ ਅਰਥ ਕੱਢ ਲਿਆ ਜੀ ਬਰਾਬਰੀ ਹੈ ਬਰਾਬਰੀ, ਐਵੇਂ ਰੌਲਾ ਪਾਤਾ ਬੇਮਤਲਬ। ਇਹਦਾ ਅਰਥ ਬਣਦਾ ਹੈ, ਇੱਕ ਪੰਕਤੀ ਦਿਖਾਓ ਜਿੱਥੇ ਬਰਾਬਰੀ ਕਹੀ ਹੋਈ ਹੈ, ਇੱਕ ਪੰਕਤੀ ਦੀ ਗੁਰਬਾਣੀ ਚ ਕਿੱਥੇ ਬਰਾਬਰੀ ਕਹੀ ਹੋਈ? ਪਤਾ ਨਹੀਂ ਕਿੱਥੇ ਝੂਠ ਦਾ ਪ੍ਰਚਾਰ ਕਰੀ ਜਾਂਦੇ। ਫਿਰ ਚੁੱਪ ਕਰ ਜਾਂਦੇ ਪੱਲੇ ਦੀਆਂ ਗੋਰੇ ਨਾ, ਫਿਰ ਚੁੱਪ ਕਰ ਜਾਂਦੇ ਨੇ। ਤੁਹਾਨੂੰ ਕਿਹਨੇ ਅਥਾਰਟੀ ਦਿੱਤੀ ਪ੍ਰਚਾਰ ਦੀ? ਪ੍ਰਥਮੇ ਮਨ ਪ੍ਰਬੁੱਧ ਹੈ ਆਪਣਾ, ਪਾਛੇ ਅਮਰ ਜਾਵੇ ਕਿਹਾ ਸੀ। ਪ੍ਰਬੋਧ ਹੈ, ਪ੍ਰਬੋਧ ਦੇ ਅਰਥ ਦੱਸ ਦੇਵੇ ਕੋਈ ਬਦਵਾਲ ਵੀ, ਪ੍ਰਬੋਧ ਕਹਿੰਦੇ ਕਿਹਨੂੰ ਨੇ? ਪ੍ਰਬੋਧ ਉਹ ਬੋਧ ਹੈ ਜਿਹੜਾ ਸੰਸਾਰੀ ਬੁੱਧੀ ਦੇ ਉੱਤੇ ਚੜ੍ਹਦਾ। ਪ੍ਰਬੋਧ ਸੰਸਾਰੀ ਬੁੱਧੀ ਜਿੰਨੀ ਮਰਜ਼ੀ ਹੋਵੇ ਉੱਚ ਕੋਟੀ ਦੀ, ਉਹਦੇ ਉਤਲਾ ਜਿਹੜਾ ਗਿਆਨ ਉਹ ਪ੍ਰਬੋਧ ਹੈ। ਸੰਸਾਰ ਵਿੱਚ ਬੋਧ ਹੈ, ਪ੍ਰਬੋਧ ਨਹੀਂ ਹੁੰਦਾ। ਸੰਸਾਰੀ ਗਿਆਨ ਵਿੱਚ ਬੋਧ ਹੁੰਦਾ, ਪ੍ਰਬੋਧ ਲਫ਼ਜ਼ ਦੇ ਨਹੀਂ ਹੈ। ਪ੍ਰਬੋਧ ਉਹ ਗਿਆਨ ਹੈ ਜਿਹੜਾ ਹਰ ਸੰਸਾਰੀ ਗਿਆਨ ਤੇ, ਹਰ ਗਿਆਨ ਦੇ ਉੱਪਰ ਚੜ੍ਹ ਜਾਂਦਾ, ਉਹ ਪ੍ਰਬੋਧ ਹੈ। ਕੋਈ ਵੀ ਦੁਨੀਆਂ ਦਾ ਗਿਆਨ ਹੋਵੇ ਉੱਪਰ ਜਿਹੜਾ ਸਵਾਰੀ ਕਰਦਾ, ਉੱਪਰ ਖੜਾ ਪ੍ਰਬੋਧ ਹੈ। ਪ੍ਰਬੋਧ ਦੇ ਉੱਤੇ ਬੋਧ ਕੋਈ ਹੁੰਦਾ ਹੀ ਨਹੀਂ, ਸਭ ਤੋਂ ਉੱਪਰਲਾ ਬੋਧ ਪ੍ਰਬੋਧ ਹੈ। ਪ੍ਰਬੋਧ ਕੀ ਹੁੰਦਾ? ਰੋਸ਼ਨੀ ਕਿਸੇ ਚੀਜ਼ ਦੀ ਹੋਵੇ ਜਿਹੜੀ ਉੱਪਰ ਰੋਸ਼ਨੀ ਉਦੋਂ ਵਧਾ ਦੇਵੇ, ਉਹਨੂੰ ਪ੍ਰਬੋਧ ਕਹਿੰਦੇ ਨੇ। ਉਹ ਕੀ ਆ? ਵਿਵੇਕ ਦਾ ਜਿਹੜਾ ਹੈ ਨਾ, ਵਿਵੇਕ ਜਿੱਥੇ ਹੁੰਦਾ, ਵਿਵੇਕ ਦੀ ਰੋਸ਼ਨੀ ਹੈ ਪ੍ਰਬੋਧ। ਜਿਹੜੀ ਸੰਸਾਰ ਦੇ ਵਿੱਚ ਹੈ, ਸੰਸਾਰ ਚ ਵਿਵੇਕ ਨਹੀਂ ਹੁੰਦਾ, ਗਿਆਨ ਹੁੰਦਾ ਸਿਰਫ। ਸੰਸਾਰ ਵਿੱਚ ਗਿਆਨ ਹੈ ਹਰ ਚੀਜ਼ ਦਾ, ਵਿਵੇਕ ਨਹੀਂ ਹੁੰਦਾ। ਵਿਵੇਕ ਪ੍ਰਬੋਧ ਹੈ, ਵਿਵੇਕ ਦੀ ਰੋਸ਼ਨੀ ਪ੍ਰਬੋਧ ਹੈ। ਸੰਸਾਰ ਦੀ ਰੋਸ਼ਨੀ ਜਿਹੜੀ ਹੈਗੀ ਹੈ ਬੋਧ ਹੈ, ਸੰਸਾਰ ਦਾ ਬੋਧ ਹੈ। ਸੰਸਾਰ ਦਾ ਵੀ ਬੋਧ ਨਹੀਂ ਵਿਦਵਾਨਾਂ ਕੋਲ, ਤਾਂ ਪ੍ਰਬੋਧ ਦੀ ਕਿੱਥੇ ਗੱਲ ਕਰਦੇ ਨੇ ਇਹ? ਸੰਸਾਰ ਦਾ ਹੀ ਬੋਧ ਦੱਸ ਦੇਣ ਕਿੰਨਾ ਕਾ ਤੁਹਾਨੂੰ, ਸੰਸਾਰ ਦਾ ਬੋਧ ਇਹ ਦੱਸ ਦੇਣ ਕਿੰਨਾ ਕਾ, ਪ੍ਰਬੋਧ ਤਾਂ ਬਹੁਤ ਦੂਰ ਦੀ ਗੱਲ ਹੈ।
ਹਾਹਾ ਹੋਤ ਹੋਏ ਨਹੀਂ ਜਾਣਾ ਜਬ ਵੀ
ਹਾਹਾ ਹੋਤ ਹੋਏ ਨਹੀਂ ਜਾਣਾ, ਲੈ ਆਹ ਵਿਦਵਾਨਾਂ ਨੂੰ ਕਿਹਾ ਹੋਈ ਹੈ ਗੱਲ ਇਹ। ਹਾਹਾ ਹੋਤ
ਹੋਏ ਨਹੀਂ ਜਾਣਾ,
ਕਹਿੰਦਾ ਜਿਹੜਾ ਹੋਤ ਹੈ ਇਸ ਵਕਤ ਹੈਗਾ ਔਰ ਹੁੰਦਾ ਵੀ ਚਲਾ ਆਇਆ, ਹੋਤ ਹੋਏ ਉਹਨੂੰ ਨੀ ਜਾਣਿਆ ਸੰਸਾਰ ਦੇ ਵਿਦਵਾਨਾਂ ਨੇ ਵੱਡੇ ਜਿਹੜੇ ਬਣੇ ਫਿਰਦੇ ਨੇ। ਆਤਮਾ ਦੇ ਬਿਨਾਂ ਦਾ ਸਰੀਰ ਹੈ ਨੀ, ਆਤਮਾ ਨੂੰ ਦੱਸੋ ਕਿਹਨੇ ਜਾਣੀਏ, ਜੇ ਜਾਣੀਏ ਫਿਰ ਦੱਸੋ ਕਿਹੋ ਜਿਹੀ ਉਹ। ਹੋਤ ਹੋਏ ਇਹ ਪਰੰਪਰ ਹੋਤਾ ਆਇਆ, ਜੀਵ ਦਾ ਪਰੰਪਰ ਹੋਤਾ ਆਇਆ 84 ਲੱਖ ਜੂਨ ਦੇ ਵਿੱਚ ਹੀ, ਉਹ ਨੀ ਜਾਣਿਆ ਸੰਸਾਰ ਦੇ ਵਿਦਵਾਨਾਂ ਨੇ ਜਿਹੜੇ ਗੱਲਾਂ ਕਰਦੇ ਨੇ। ਉਸੇ ਦੀ ਜਾਣਕਾਰੀ ਹੈ ਗੁਰਬਾਣੀ ਚ, ਉਸੇ ਦਾ ਆਤਮ ਗਿਆਨ ਆਤਮ ਦਰਸ਼ਨ। ਹਾ ਹੋਤ ਹੋਏ ਨਹੀਂ ਜਾਣਾ ਸੰਸਾਰ ਨੇ, ਤਾਂ ਉਹ ਨੀ ਜਾਣਿਆ ਜਿਹੜਾ ਹੁੰਦਾ ਹੀ ਆ। ਆ ਸਭ ਤੋਂ ਪਹਿਲਾਂ ਕੀ ਹੈ, ਸਭ ਤੋਂ ਪਹਿਲਾਂ ਨੂਰ ਹੈ, ਮਾਇਆ ਬਾਅਦ ਚ ਪੈਦਾ ਹੋਈ ਹੈ, ਉਹ ਜੋ ਸਭ ਤੋਂ ਪਹਿਲਾਂ ਹੈ ਉਹ ਨੀ ਜਾਣਿਆ ਜੋ ਇਹਨਾਂ ਨੇ। ਕੱਪੜਾ ਕੱਪੜਾ ਜਾਣਿਆ, ਜਿਹਦਾ ਕੱਪੜਾ ਪਾਇਆ ਹੈ ਉਹ ਨੀ ਜਾਣਿਆ, ਜਿਹਦੇ ਵਾਸਤੇ ਕੱਪੜਾ ਬਣਿਆ ਨਾ ਉਹ ਨੀ ਦੀਦਾ, ਇਹਨਾਂ ਨੂੰ ਕੱਪੜਾ ਕੱਪੜਾ ਦੀਦਾ, ਕੱਪੜੇ ਦੀ ਕੀ ਲੋੜ ਹੈ, ਜਦੋਂ ਨਿਕਲ ਜਾਂਦਾ ਕੱਪੜਾ ਪਹਿਨਣ ਵਾਲਾ ਵਿੱਚੋਂ, ਫਿਰ ਕੱਪੜੇ ਦਾ ਕੀ ਬਣਦਾ, ਚਾਹੇ ਕੱਪੜਾ ਨਵਾਂ ਹੋਵੇ ਚਾਹੇ ਪੁਰਾਣਾ ਹੋਵੇ, ਫਿਰ ਅੱਗ ਤੇ ਰੱਖੇ ਹੁੰਦੇ ਨੇ। ਆਹੋ ਫਿਰ ਭਸਮੇ ਢੇਰੀ ਹੈ, ਭਸਮੇ ਢੇਰੀ ਤੱਕੇ ਇਹਨਾਂ ਦੀ ਨਿਗਾਹ ਗਾਹਾਂ ਕਿੱਥੇ, ਭਸਮੇ ਢੇਰੀ ਤੋਂ ਗਾਹਾਂ ਦੀਦਾ ਕਿਸੇ ਵਿਦਵਾਨ ਨੂੰ, ਗੱਲ ਸਾਰੀ ਗਾਹਾਂ ਵਾਲੇ ਦੀ। ਹੋਏ ਨਹੀਂ ਜਾਣਾ
ਤਬ ਹੀ ਹੋਏ, ਜਬ ਹੀ ਹੋਏ ਤਵੇ ਮਨ ਮਾਨਾ,
ਜਬ ਹੀ ਹੋਏ
ਤਵੇ ਮਨ ਮਾਨਾ,
ਤਵੇ ਮਨ ਮਾਨਾ, ਜਦ ਆਪ ਹੋ ਜਾਂਦਾ ਨਾ ਹੋਏ ਜਾ ਆਪੇ ਆਪਣੇ ਆਪ ਨੂੰ ਸਮਝ ਲੈਂਦਾ, ਜਦ ਆਪ ਇੱਕ ਹੁੰਦਾ ਨਾ ਫਿਰ ਇਹ ਸਮਝਦਾ ਇੱਕ ਕੀ ਹੈ, ਕਹਿਣ ਦਾ ਇੱਥੇ ਮਤਲਬ ਇਹ ਹੈ, ਮਨ ਜਦ ਮੰਨਦਾ ਨਹੀਂ ਬਣਨਾ, ਜਦ ਇਹ ਆਪ ਉਹ ਬਣ ਜਾਂਦਾ ਜਿਹਨੂੰ ਜਿਹੜਾ ਹੋਤ ਆਇਆ ਹੈ, ਇਹ ਆਪ ਇਹ ਹੁੰਦਾ ਆਇਆ। ਜਬ ਇਹ ਹੋਤ,
ਜਬ ਹੀ ਹੋਏ ਤਬੇ ਮਨ ਮਾਨਾ,
ਜਬ ਹੀ ਹੋਏ
ਤਬੇ ਮਨ ਮਾਨਾ,
ਤਬੇ ਮਨ
ਮਾਨਾ, ਹਾਂ ਹੋਤ ਹੋਏ ਨਹੀਂ ਜਾਣਾ ਜਬ ਹੀ ਹੋਏ ਤਬੇ ਮਨ ਮਾਨਾ,
ਜਿਹੜਾ ਹੋਤ ਆਇਆ ਉਹ ਮੰਨਦੇ ਸੀ, ਉਹ ਹੰਸ ਸੀ, ਮਨ ਤਾਂ ਗਰਭ ਜਾ ਕੇ ਅੱਡ ਹੋਇਆ ਸੀ, ਜਿਹੜਾ ਹੋਤ ਆਇਆ ਜਦ ਉਹਦਾ ਰੂਪ ਹੋ ਜਾਂਦਾ ਨਾ ਆਪਣਾ, ਜਿਹੜਾ ਅਤੀਤ, ਅਤੀਤ ਉਹਨੂੰ ਕਹਿੰਦੇ ਨੇ, ਮਨ ਨਹੀਂ ਹੈ ਅਤੀਤ ਆਪਣਾ, ਮਨ ਦਾ ਅਤੀਤ ਇਹਦਾ ਮੂਲ ਹੈ, ਜਦ ਇਹ ਮੂਲ ਰੂਪ ਚ ਹੋ ਜਾਂਦਾ ਨਾ, ਮੂਲ ਨਾ ਮਿਲ ਜਾਂਦਾ, ਇਹ ਉਹ ਹੋ ਜਾਂਦਾ ਜਿਹੜਾ ਹੋਤ ਆਇਆ, ਮਨ ਨਹੀਂ ਹੋਤ ਆਇਆ ਹੈ, ਮਨ ਹੋਤ ਨਹੀਂ ਆਇਆ, ਹੋਤ ਆਇਆ ਅੰਦਰਾ ਅੰਤਰਾਤਮਾ, ਹੰਸ ਹੁੰਦਾ ਆਇਆ, ਹੰਸ ਜਿਹਨੂੰ ਸਤਿਗੁਰ ਕਿਹਾ, ਸਤਿਗੁਰ ਮੇਰਾ ਗੁਰ ਮੇਰਾ ਸੰਗ ਸਦਾ ਹੈ ਨਾਲੇ, ਜਿਹੜਾ ਸਦਾ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਿਨਾਸ਼ੀ ਪੁਰਖ ਹੈ, ਮਨ ਅਵਿਨਾਸ਼ੀ ਨਹੀਂ ਹੈ, ਮਨ ਅਵਿਨਾਸ਼ੀ ਨਹੀਂ ਹੈ, ਜਿਹੜਾ ਮਨ ਇੱਥੇ ਸਰੀਰ ਕਰਕੇ ਪੈਦਾ ਹੁੰਦਾ ਅਵਿਨਾਸ਼ੀ ਨਹੀਂ ਹੈ, ਉਹ ਦੂਆ ਮਨ ਅਵਿਨਾਸ਼ੀ ਹੈ, ਦੋ ਹਿੱਸੇ ਰਹਿਣ ਬਣਦੇ। ਪਰ ਜਿਹੜਾ ਹੰਸ ਹੈ ਅੱਗੇ ਅਕੇਲਾ ਜਾਂਦਾ ਉਹ ਹੈ, ਜਦ ਇੱਕ ਹੋ ਜਾਂਦਾ ਨਾ, ਇੱਕ ਹੋ ਜਾਂਦਾ ਤਾਂ ਮਨ ਮੰਨਦਾ, ਜਿੰਨਾ ਚਿਰ ਮਨ ਅੱਧਾ ਹੈ ਨਾ ਉਨਾ ਚਿਰ ਨਹੀਂ ਮੰਨਦਾ, ਇਹ ਕਹਿਣ ਦਾ ਮਤਲਬ ਹੈ, ਜਿੰਨਾ ਚਿਰ ਮਨ ਸਰੀਰ ਨਾਲ ਜੁੜਿਆ ਹੋਇਆ ਅੱਧਾ, ਉਨਾ ਚਿਰ ਇਹਨੂੰ ਸਮਝ ਨਹੀਂ ਆਉਂਦੀ, ਆਪਣੀ ਵੀ ਆਪਣੀ ਵੀ ਨਹੀਂ ਸਮਝ ਆਉਂਦੀ, ਇਹ ਆਪਣੇ ਆਪ ਨੂੰ ਸਰੀਰ ਦੇ ਬੁੱਧ, ਜਦ ਇਹ ਆਪ ਇੱਕ ਹੋ ਜਾਂਦਾ ਨਾ ਜਿਹੜਾ ਹੁੰਦਾ ਆਇਆ ਉਹਦੇ ਨਾਲ ਜੁੜ ਜਾਂਦਾ, ਫਿਰ ਇਹਨੂੰ ਪਤਾ ਲੱਗਦਾ ਵੀ ਇੱਕ ਕੀ ਹੁੰਦਾ, ਇਹ ਗਾਹਾਂ ਐਂ ਹੋਊ, ਗਾਹਾਂ ਇਹਦੀ ਹੋਰ ਵਿਆਖਿਆ ਕਰਨੀ ਪਊਗੀ, ਕਿਉਂਕਿ ਇਹ ਭਗਤੀ ਪੂਰੀ ਵਿਆਖਿਆ ਨਹੀਂ ਹੈ, ਇਹ ਭਗਤੀ ਸਮਝਣੀ ਬੜੀ ਔਖੀ ਹੈ, ਇਹਨੂੰ ਦੁਬਾਰਾ ਪਲਟ ਕੇ ਫਿਰ ਕਹੂ ਕਬੀਰ।
ਹੈ ਤੋ ਸਹੀ ਲਖੇ ਜੋ ਸੋਈ ਕੋਈ ਤਬ ਹੋਈ ਉਹ ਇਹ ਨਾ ਹੋਈ।
ਹੈ ਤੋ ਸਹੀ
ਲਖੇ ਜੋ ਕੋਈ,
ਉਹ ਜਿਹੜਾ ਹੋਤ ਆਇਆ ਉਹ ਹੈ ਤੋ ਸਹੀ। ਆ ਦੇਖੋ ਇਹ ਗੱਲ ਕਿਉਂ ਕਹੀ, ਉਹ ਹੈਗਾ ਜਿਹੜਾ ਹੋਤ ਆਇਆ, ਇਹ ਨੀ ਹੋਤ ਆਇਆ ਇਹਦਾ ਮਤਲਬ। ਹੈ ਤੋ ਸਹੀ ਲਖੇ ਜੇ ਕੋਈ, ਲਖਣਾ ਇਹਨੇ ਉਹਨੂੰ, ਜੋ ਹੋਤ ਆਇਆ ਉਹ ਇਹ ਨੀ ਹੈ, ਇਹਨੇ ਉਹਨੂੰ ਦੇਖਣ ਦੇ, ਇਹਨੇ ਉਹਨੂੰ ਇਹ ਜਾਣ ਲੈ। ਹੈ ਤੋ ਸਹੀ ਉਹ ਹੈਗਾ ਜਿਹੜਾ ਹੋਤ ਆਇਆ, ਲਖੇ ਜੇ ਕੋਈ ਜੇ ਉਹਨੂੰ ਦੇਖ ਲਵੇ ਕੋਈ, ਆਪਣੇ ਮੂਲ ਨੂੰ ਜੇ ਕੋਈ ਦੇਖ ਲਵੇ,
ਤਬ ਉਹੀ ਉਹ ਇਹ ਨਾ ਹੋਈ।
ਬਾਬੇ ਉਹੀ ਉਹੀ ਰਹਿ ਜਾਂਦਾ, ਇਹ ਨਹੀਂ ਰਹਿੰਦਾ। ਆਹ ਗੱਲ ਦੂਈ ਵਾਰ ਪਲਟ ਕੇ ਤਾਂ ਕਹੀ ਹੈ, ਪਹਿਲੀ ਗੱਲ ਜੀ ਗੱਲ ਬਣਦੀ ਨਹੀਂ ਸੀ, ਇਹਨੇ ਕਹਿ ਤਾਂ ਦਿੱਤੀ ਗੱਲ, ਗੱਲ ਭੁੱਬੜ ਭੂਸੇ ਚ ਪੈ ਗਈ, ਦੁਬਾਰਾ ਫੇਰ ਕਹੀ ਵੀ ਇਹ ਤਾਂ ਕੋਈ ਵੀ ਅਰਥ ਕਿਧਰੇ ਨੂੰ ਲੈ ਜੂ, ਇਹਦੇ ਤਾਂ ਉਹਦੇ ਤਾਂ ਅਰਥ ਘੜੀਸ ਕੇ ਹੋਰ ਪਾਸੇ ਜਾ ਸਕਦੇ ਸੀ, ਔਰ ਉੱਥੋਂ ਸਮਝ ਹਰੇਕ ਨੂੰ ਬੋਲਦੀ ਵੀ ਹੈ ਨਹੀਂ, ਗੱਲ ਕੀ ਕਹੀ ਹੈ। ਆਹ ਪਲਟ ਕੇ ਫਿਰ ਉਹੀ ਗੱਲ ਕਹੀ ਦੁਬਾਰਾ, ਤਬ ਇਹ ਕੁਛ ਨਹੀਂ ਹੈ, ਉਹੀ ਉਹੀ ਰਹਿ ਜਾਂਦਾ। ਤਬ ਉਹੀ
ਉਹ ਇਹ ਨਾ ਹੋਈ,
ਇਹ ਨਹੀਂ ਫਿਰ ਰਹਿੰਦਾ, ਇਹ ਨਹੀਂ ਫਿਰ ਰਹਿੰਦਾ, ਉਹੀ ਰਹਿ ਜਾਂਦਾ, ਉਹੀ ਉਹ ਤਾਇਆ ਉਹੀ ਰਹਿ ਜਾਂਦਾ। ਹਾਂ
ਲਿਉ ਲਿਉ ਕਰਤ ਫਿਰੇ ਸਭ ਲੋਕ, ਤਾਂ ਕਾਰਨ ਵਿਆਪੇ ਬਹੁ ਸੋਗ।
ਹਾਂ ਲਿਉ ਲਿਉ
ਕਰਤ ਫਿਰੇ ਸਭ ਲੋਕ,
ਫਿਰੇ ਸਭ ਲੋਕ, ਮੈਂ ਵੀ ਪਾ ਲਿਆ ਸਾਰੀ ਕਰੀ ਜਾਂਦੇ। ਐ ਨੀ ਕੋਈ ਕਹਿਣਾ ਮੈਂ ਨੀ ਪਾਇਆ, ਲੈ ਲਿਆ ਪਾ ਲਿਆ, ਕਰਤ ਫਿਰੇ ਸਭ
ਲੋਕ, ਤਾਂ ਕਾਰਨ ਵਿਆਪੇ ਬਹੁ ਸੋਗ।
ਇਹੀ ਕਾਰਨ ਕਿ ਦੁਨੀਆਂ ਚ ਸੋਗ ਪਿਆ ਹੋਇਆ, ਕੋਈ ਨੀ ਕਹਿੰਦਾ ਮੈਂ ਪਾਇਆ ਨੀ, ਜੇ ਪਾਇਆ ਕਹੇ ਤਾਂ ਸੋਗ, ਜੇ ਨਾ ਕਹਿਣ ਤਾਂ ਸੋਗ ਸ਼ਾਇਦ ਮਿਟ ਜਾਣ, ਫਿਰ ਜਿਹਨੇ ਪਾਇਆ ਉਹਦੀ ਗੱਲ ਲੋਕ ਮੰਨ ਲੈਣ। ਪਾਇਆ ਕਿਸੇ ਬਿਰਲੇ ਨੇ ਆ ਕਹੀ ਜਾਂਦੇ ਨੇ ਸਾਰੇ ਪਾਇਆ, ਸੋਗ ਦੁਨੀਆਂ ਦਾ ਕਿਵੇਂ ਜਾਵੇ, ਸੋਗ ਨਹੀਂ ਜਾ ਸਕਦਾ।
ਲਖਮੀ ਵਰਸਿਓ ਜੋ ਲਿਓ ਲਾਵੇ, ਸੋਗ ਮਿਟੇ ਸਭ ਹੀ ਸੁੱਖ ਪਾਵੇ।
ਸੋਗ ਵੀ ਨੇ ਪਾ ਵੀ ਲਿਆ, ਚਿੰਤਾਵਾਂ ਵੀ ਨੇ ਲੋਕਾਂ ਨੂੰ ਪਾ ਵੀ ਲਿਆ ਕਹਿੰਦੇ ਨੇ, ਪਰ ਜਿਹਦਾ ਲਖਮੀ ਵਰ ਦੇ ਨਾਲ ਅੰਤਰ ਆਤਮਾ ਦੇ ਨਾਲ ਆਪਣੇ ਮੂਲ ਨਾਲ ਲਿਵ ਜੁੜ ਗਈ, ਲਖਮੀ ਵਰ ਸਿਓ ਜੋ ਲਿਵ
ਲਾਵੇ,
ਲਖਮੀ ਵਰ ਕਿਹਾ ਉਹਨੂੰ, ਉਹੀ ਆ ਲਛਮੀ ਦਾ ਵਰ। ਲਛਮੀ ਕੌਣ ਹੈ? ਵਿਸ਼ਨੂੰ ਨੇ, ਉਹ ਵਿਸ਼ਨ ਇਹੀ ਹੈ ਅੰਦਰਲਾ ਹੀ। ਲਖਮੀ ਵਰ ਕਹਿਣ ਦਾ ਮਤਲਬ ਹੈ ਇਹੀ ਵਿਸ਼ਨੂੰ ਹੈ, ਵਿਸ਼ਨੂੰ ਬਾਹਰ ਨਹੀਂ ਹੁੰਦਾ, ਵਿਸ਼ਨੂੰ ਨਹੀਂ ਕਦੇ ਜਨਮ ਲੈਂਦਾ, ਵਿਸ਼ਨੂੰ ਦਾ ਨਹੀਂ ਸਰੀਰ ਹੁੰਦਾ, ਸਰੀਰ ਤਾਂ ਇਹਦਾ। ਉਹਨਾਂ ਨੇ ਦੇਹਧਾਰੀ ਨੂੰ ਵਿਸ਼ਨੂੰ ਬਣਾ ਦਿੱਤਾ, ਸਿਆਪਾ ਇੱਥੋਂ ਪੈਦਾ ਹੋਇਆ, ਦੇਹਧਾਰੀ ਨੂੰ ਸ਼ਿਵ ਬਣਾ ਦਿੱਤਾ, ਸ਼ਿਵ ਸੀ ਅੰਦਰਲਾ, ਬਾਹਰਲੇ ਨੂੰ ਬਣਾ ਦਿੱਤਾ, ਐਨੀ ਉਹ ਗਲਤੀ ਕੀਤੀ ਉੱਥੇ, ਇਸੇ ਗੱਲ ਦੀ ਸੁਧਾਈ ਕੀਤੀ ਹੈ ਦਸੂ ਭਾਸ਼ਾ ਨੇ। ਆ ਗੁਰਬਾਣੀ ਵੀ ਉਸੇ ਗੱਲ ਦੀ ਸੁਧਾਈ ਕੀਤੀ ਹੈ। ਲਖਮੀ ਵਾਰ ਅੰਦਰ ਲੈ, ਤਾਂ ਹੀ ਉਹ ਕੰਤ ਹੈ ਇਤਰੀਆ, ਇਤਰੀਆ ਉਹ ਕੰਤ ਕਹਾਵ ਹੈ। ਬੁੱਧੀ ਪਹਿਲਾਂ ਦੁਹਾਗਣਾ ਤਾਂ ਹੀ ਹੈ ਨਾ, ਮਨ ਦੇ ਨਾਲ ਜੁੜੀ ਹੋਈ ਕਰਕੇ ਮਾਇਆ ਤੋਂ ਪ੍ਰਭਾਵਿਤ ਨਾ।
ਲਖਮੀ ਵਰਸੋਂ ਜੋ ਲਿਓ ਲਾਵੇ, ਸੋਗ ਮਿਟੇ ਸਭ ਹੀ ਸੁੱਖ ਪਾਵੇ।
ਜਿਹੜਾ ਹੁਕਮ ਕੀ ਹੈ, ਮਨ ਭਾਵ ਦਾ ਹੁਕਮ, ਉਹਦੇ ਨਾਲ ਜੇ ਬੁੱਧੀ ਉਹਦੇ ਅਧੀਨ ਚੱਲਦੀ ਹੈ ਤਾਂ ਦੁਹਾਗਣ, ਜੇ ਦੂਏ ਹੁਕਮ ਨਾਲ ਪਰਮੇਸ਼ਰ ਦੇ ਨਾਲ ਚੱਲਦੀ ਹੈ ਫਿਰ ਸੋਗਣ। ਲਖਮੀ ਵਰ ਤਾਂ ਹੀ ਹੋਇਆ ਨਾ, ਫਿਰ ਉਤਰੀ ਹੈ ਉਹ ਘਰ ਕਾ ਦੇਵ, ਉਹੀ ਆ ਕਰਕੇ ਦੇਵ ਪਿਤਰ ਕੀ ਛੋਟੀ।
ਸੋਗ ਮਿਟੇ ਸਭ ਹੀ ਸੁੱਖ ਪਾਵੇ,
ਸੋਗ ਮਿਟੇ, ਜਿਹੜਾ ਉਹਦੇ ਨਾਲ ਲਿਵ ਜੋੜਦਾ ਉਹਦਾ ਸੋਗ ਮਿਟਦਾ, ਉਹਦੀਆਂ ਚਿੰਤਾਵਾਂ ਖਤਮ ਹੁੰਦੀਆਂ। ਨਹੀਂ ਤਾਂ ਸਾਰੇ ਕਹਿੰਦੇ ਨੇ ਪਾ ਲਿਆ ਪਾ ਲਿਆ, ਚਿੰਤਾਵਾਂ ਫੇਰ ਨਹੀਂ ਖੜਾ ਛੱਡਦੀਆਂ ਲੋਕਾਂ ਨੇ, ਬਹੁਤ ਦਾ ਫੇਰਨ ਲੱਗਦਾ, ਨਫਾ ਨੁਕਸਾਨ ਤੋਂ ਫੇਰ ਨਹੀਂ ਜਾਂਦੇ ਨੇ। ਹਾਲਤ ਜਿਉਂ ਦੀ ਤਿਉਂ ਹੈ, ਝੂਠ ਬੋਲੀ ਜਾਂਦੀ, ਬਰਮ ਗਿਆਨੀ ਜੀ, ਬਰਮ ਗਿਆਨੀ, ਬਰਮ ਗਿਆਨੀ, ਬਰਮ ਗਿਆਨੀ, ਹੁਣ ਕਿਹੜਾ ਘੱਟ ਨੇ, ਉਦੋਂ ਜਿਹੜੇ ਸੀ ਉਹੋ ਜਿਹੇ ਹੁਣ ਨੇ। ਅਸਲ ਚ ਉਹ ਜਿਹੜੀਆਂ ਏਜੰਸੀਆਂ ਹੁੰਦੀਆਂ ਨਾ ਕਬੀਰ ਵੇਲੇ ਦੀਆਂ, ਜਿਹਨਾਂ ਨੂੰ ਕਬੀਰ ਕਹਿ ਰਿਹਾ, ਉਹ ਏਜੰਸੀਆਂ ਦੇ ਚੇਲੇ ਨੇ, ਉਹ ਏਜੰਸੀਆਂ ਦੀ ਉਹ ਖਾਂ ਉੱਥੋਂ ਹੀ ਆਈ ਹੋਈ ਆ ਕਾਂਗਿਆਰੀ, ਆ ਕਾਂਗਿਆਰੀ ਆ ਏਜੰਸੀਆਂ, ਕਾਂਗਿਆਰੀ ਦੀਆਂ ਏਜੰਸੀਆਂ ਨੇ ਜਿਹੜੀਆਂ ਲਿਓ ਲਿਓ ਕਹਿ ਰਹੀਆਂ ਨੇ। ਇਹ ਸਾਰੇ ਸੰਤ ਕਾਮਯਾਰੀ ਉਸ ਏਜੰਸੀਆਂ ਦੀ ਹੈ ਜੇ ਤਾਂ ਕਬੀਰ ਵਾਲੀ ਗੱਲ ਦੀ ਵਿਆਖਿਆ ਕਰਦੇ ਨੇ ਕਬੀਰ ਕਹਿ ਰਿਹਾ ਇਹਦੀ ਵਿਆਖਿਆ ਕਰਦੇ ਫਿਰ ਜੇ ਗੁਰੂ ਘਰ ਨਾਲ ਜੁੜੇ ਹੁੰਦੇ ਤਾਂ ਕਬੀਰ ਵਾਲੀ ਗੱਲ ਦੀ ਵਿਆਖਿਆ ਕਰਦੇ ਝੂਠ ਬੋਲ ਕੇ ਬ੍ਰਹਮਗਿਆਨੀ ਨਾ ਬਣਦੇ ਝੂਠ ਬੋਲ ਕੇ ਜਿਹੜੇ ਬਣਦੇ ਨੇ ਬ੍ਰਹਮਗਿਆਨੀ ਉਹ ਕਾਮਯਾਰੀ ਹੈ ਸਾਰੀ ਉਹ ਕਾਮਯਾਰੀ ਹੈ ਦੁਨੀਆਂ ਨੂੰ ਕਿਹੜਾ ਪਤਾ ਕਹੇ ਦਿਨ
ਖੱਖਾ ਖਿਰਤ ਖਪਤ ਗਏ ਕੇਤੇ ਖਿਰਤ ਖਪਤ ਅਜੂ ਨੇ ਚੇਤੇ
ਖੱਖਾ ਖਿਰਤ ਖਿਰਤ ਖਪਤੇ ਨੇ ਸਾਰੇ ਸੰਤ ਫਿਰ ਵਰਸੀ ਕਾਹਦੇ ਬਣਾਉਣੇ ਜਿਉਂਦੇ ਦੀ ਵਰਸੀ ਬਣਾਈ ਦੀ ਜੇ ਵਰਸੀਆਂ ਬਣਾਉਂਦੇ ਰਹੇ ਸਾਲ ਦੱਸਦੇ ਨੇ ਇੰਨੇ ਸਾਲ ਹੋ ਗਏ ਉਹ ਜਿਉਂਦੇ ਦੀ ਵਰਸੀ ਬਣਾਈ ਦੀ ਹੈ ਸਾਰੇ ਖਿਰ ਖਪ ਗਏ ਇੱਥੇ ਮਰ ਗਏ ਮਰਿਆ ਦੀਆਂ ਵਰਸੀਆਂ ਬਣਾਈ ਜਾਂਦੇ ਨੇ ਬੰਦੇ ਨੇ ਮਰ ਗਏ ਸੀ ਬ੍ਰਹਮਗਿਆਨੀ ਬ੍ਰਹਮਗਿਆਨੀ ਮਰਦੇ ਹੁੰਦੇ ਨੇ ਖੱਖਾ ਖਿਰਤ ਖਪਤ ਗਏ ਕਹਿੰਦੇ ਇੱਥੇ ਖਿਰਤ ਖਪ ਗਏ ਕਿੰਨੇ ਹੀ ਮਰ ਗਏ ਔਰ ਆਪਣੇ ਆਪ ਨੂੰ ਬ੍ਰਹਮਗਿਆਨੀ ਉਹ ਕਹੋਗੇ ਸਾਰੇ ਉਹ ਕਬੀਰ ਵੀ ਆ ਹੁਣ ਵੀ ਉਹੀ ਨੇ ਹੁਣ ਕਿਹੜਾ ਘੱਟ ਨੇ ਖਿਰਤ ਖਪਤਾ
ਅਜੋ ਨਾ ਚੇਤੇ
ਖਿਰਦੇ ਖਪਦੇ ਹੁਣ ਵੀ ਨੇ ਅਜੋ ਵੀ ਇਹਨਾਂ ਨੂੰ ਚੇਤਾ ਨੀ ਵੀ ਦੂਏ ਰਾਹ ਲੈ ਲਈਏ ਕਬੀਰ ਕਹਿੰਦਾ ਅਜੋ ਵੀ ਮੇਰੀ ਗੱਲ ਨੀ ਬਣਦੇ ਰਾਹ ਉਹੀ ਫੜਿਆ ਹੋਇਆ ਪਿਛਲੇ ਆਪਣੇ ਗੁਰੂਆਂ ਵਾਲਾ ਮੇਰੀ ਗੱਲ ਹੁਣ ਵੀ ਨੀ ਸੁਣਦੇ ਖਿਰਤ ਖਪਤਾ ਅਜੋ ਨਹੀਂ ਅਜੋ ਵੀ ਜਾਗੇ ਨੀ ਹੁਣ ਜਾਗ ਜੋ ਹੁਣ ਰਾਹ ਸਾਨੂੰ ਮਿਲ ਗਿਆ ਆ ਜਿਹੜੀ ਗੱਲ ਦੱਸੀ ਹੈ ਇਹਦੇ ਨਾਲ ਜਾਗ ਪੋ ਜਾਗਦੇ ਨੀ ਹੁਣ ਅਸਰ ਕੋਈ ਨੀ ਹੈ ਕਿਸੇ ਤੇ ਕੋਈ ਅਸਰ ਨੀ ਕੀ ਅਸਰ ਹੈ ਕਹਿੰਦੇ ਗੁਰਬਾਣੀ ਦਾ ਸੰਤਾਂ ਤੇ ਅਸਰ ਹੈ ਕੋਈ ਜੋ ਜੋ ਉਹਨੇ ਢੋਲਕੀ ਵਜਾ ਦਿੰਦੇ ਨੇ ਰੌਲਾ ਸੁਣਨੇ ਨੀ ਦਿੰਦੇ ਇਹ ਜਿਹੜੇ ਨਗਾਰੇ ਵੱਜਦੇ ਨੇ ਨਾ ਇਹ ਜੰਗਲ ਚ ਵੱਜਦੇ ਹੁੰਦੇ ਨੇ ਇਹਨਾਂ ਤੇ ਜੰਗ ਦਾ ਖੜਾ ਬਣਾਇਆ ਚੰਬ ਕੁੱਟਣਾ ਜੰਗ ਦੇ ਵਿੱਚ ਹੈ ਟੁੱਟ ਪਈ ਖਰਚਾਮੀ ਦਲਾਂ ਮੁਕਾਬਲਾ ਖਰਚਾਮੀ ਇਹਨਾਂ ਦਾ ਵੀ ਮੁਕਾਬਲਾ ਸੁੱਚੇ ਸੰਤਾਂ ਦਾ ਉੱਥੇ ਵੀ ਚੰਬ ਕੁੱਟਦੇ ਹੁੰਦੇ ਵੀ ਚੰਬੇ ਕੁੱਟਦੇ ਨੇ ਕਮਰਾ ਕੁੱਟ ਲਿਆ ਢੋਲਕੀ ਕੁੱਟ ਲਈ ਚੰਬ ਕੁੱਟਦੇ ਨੇ ਹੋਰ ਕੀ ਕਰਦੇ ਨੇ ਉਹ ਮੁਕਾਬਲਾ ਬਦੂਜੀ ਝੋਲਟ ਪਈ ਖਰਚਾਮੀ ਦਲਾ ਮੁਕਾਬਲਾ ਘੇਰ ਲਈ ਬਰਿਆਮੀ ਦੁਰਗਾ ਆਏ ਕੇ ਇਹ ਤਾਂ ਜੰਮ ਕੁੱਟਣ ਵਾਲੇ ਨੇ ਸਾਰੇ ਗੁਰੂ ਘਰ ਜਿਹਾ ਜਿਹਾ ਜੰਮ ਕਿਸੇ ਨੂੰ ਨਹੀਂ ਕੁੱਟਿਆ ਉਹ ਤਾਂ ਉਹਨਾਂ ਤੇ ਉਹ ਕੀਰਤਨ ਕਰਾ ਲੈਂਦੇ ਤੇ ਮਾੜਾ ਮੋਟਾ ਸੰਗਤ ਕੁਛ ਦੇਰ ਵਾਸਤੇ ਕੀਰਤਨ ਕਰਦੇ ਸੀ ਤਾਂ ਕਿ ਸੰਗਤ ਬਹਿ ਜਾਂਦੀ ਸੀ ਫਿਰ ਗੁਰੂ ਸਾਹਿਬ ਆਪ ਆ ਕੇ ਕਥਾ ਗੁਰਬਾਣੀ ਦੀ ਕਰਦੇ ਸੀ ਉਹ ਸ਼ਬਦ ਪੜ੍ਹ ਦਿੰਦੇ ਸੀ ਉਹਨਾਂ ਜਦੋਂ ਸੰਗਤ ਆ ਜਾਂਦੀ ਸੀ ਜੁੜ ਜਾਂਦੀ ਸੀ ਬਹਿ ਜਾਂਦੀ ਸੀ ਕੁਝ ਦੇਰ ਸੁਣ ਲੈਂਦੀ ਸੀ ਫਿਰ ਉਹ ਆ ਕੇ ਬਹਿ ਜਾਂਦੇ ਸੀ ਜਾਂ ਇਕੱਠ ਹੋ ਜਾਂਦਾ ਸੀ ਉਹ ਤਾਂ ਸਿਰਫ ਇਸ ਕਰਕੇ ਸੀ ਆਹ ਦਸਮ ਪਾਤਸ਼ਾਹ ਨੇ ਉਹ ਵੀ ਨੀ ਰੱਖੇ ਨਾਲ ਬਹੁਤਾ ਉਹਨਾਂ ਨੇ ਨੀ ਇਹ ਕੰਮ ਕੀਤਾ ਬਹੁਤਾ ਜੁਦਾ ਜੁਦਾ ਨੀ ਕਿੱਥੇ ਹੋਇਆ ਇਹ ਹਰ ਵੇਲੇ ਨੀ ਕੀਤਾ ਇਹ ਕੰਮ ਨਵੇਂ ਪਾਤਸ਼ਾਹ ਨੇ ਕਿੱਥੇ ਹਰ ਵੇਲੇ ਇਹ ਕੰਮ ਕੀਤਾ ਉਹ ਜਦ ਉੱਥੇ ਗਏ ਨੇ ਕਿੰਨੇ ਸਾਲ ਪਰੇ ਪਟਣੇ ਉਦੋਂ ਕਿੱਥੇ ਦੀ ਕੀਰਤਨੀ ਨਾਲ ਇਹਨਾਂ ਨੇ ਇਹ ਜਿਹਾ ਨੀ ਕੁਛ ਹੈ ਜਿਹੋ ਜਿਹਾ ਬੰਨਣ ਕਹਿੰਦਾ ਇਹੋ ਜਿਹਾ ਕੁਛ ਨੀ ਸੀ ਪ੍ਰਚਾਰ ਕੋਈ ਕੀਰਤਨ ਹੁੰਦਾ ਹੁੰਦਾ ਸ਼ਬਦ ਚੌਕੀ ਨਾ ਹੁੰਦਾ ਹੁੰਦਾ ਇਹਦਾ ਜੇ ਬਹਿੰਦੇ ਸੀ ਕਿਤੇ ਨਤਨਾਮ ਸੀ ਉਹ ਸਬਦ ਇਕੱਠੀ ਹੋਣ ਵੇਲੇ ਦੀ ਗੱਲ ਹੈ ਦੱਸੋ ਬਈ ਜਦ ਉੱਧਰ ਗਏ ਨੇ ਕੌਣ ਕੀਰਤਨੀ ਸੀ ਨਾਲ ਗੁਰੂ ਸਾਹਿਬ ਦੇ ਨਾਲ ਕੌਣ ਨੌਵੇਂ ਪਾਤਸ਼ਾਹ ਦੇ ਨਾਲ ਕੌਣ ਸੀ ਕਿਹੜੇ ਰਾਗੀ ਸੀ ਇਹ ਤਾਂ ਹੋਰ ਦਾ ਹੋਰੇ ਕੋ ਬਣਾ ਨਹੀਂ ਫਿਰਦੇ ਜਿੰਨਾ ਜਿਹੜਾ ਕੁਛ ਇਹਨਾਂ ਨੇ ਬਣਾ ਲਿਆ ਇਹ ਤਾਂ ਹੈ ਉਹ ਨਹੀਂ ਸੀ ਇਸ ਕਰਕੇ ਅਸਲ ਗੱਲ ਛੱਡਤੀ ਉਹ ਪਰੰਪਰਾ ਲੈ ਲਈ ਪਰੰਪਰਾ ਹੋਰੇ ਬਣਾ ਲਈ ਆਪਣੀ ਵੀ ਚਲੋ ਆਪਣਾ ਟਾਈਮ ਪਾਸ ਕਰੋ ਚੜਾਵਾ ਆਈ ਜਾਂਦਾ
ਖੱਖਾ ਖਿਰਤ ਖਪਤ ਗਏ ਕੇਤੇ ਖਿਰਤ ਖਪਤ ਅਜੂ ਨਾ ਚੇਤੇ
ਖਿਰਤ ਖਪਦੇ ਹੁਣ ਵੀ ਨੇ ਪਰ ਜਾਗੇ ਹੁਣ ਵੀ ਨੀ ਜਾਗਦੇ ਨੀ ਆਣ ਇਹ
ਆਪ ਜਗ ਜਾਣ ਜੋ ਮਨਾ ਰਹੇ ਜੈ ਕਾ ਬਿਸਰਾ ਤੈ ਥਿਰ ਰਹੇ
ਆਪ ਜਗ ਜਾਣ ਜੋ ਬਿਨਾਂ ਰਹੇ। ਜੇ ਹੁਣ ਵੀ ਇਹ ਜਾਣ ਲਵੇ ਨਾ ਸੰਸਾਰ ਜੱਗ ਕੋਈ ਸਰੀਰ ਵਿੱਚ ਹੈ ਜਿਹੜਾ ਜੱਗ ਹੈ, ਇਹ ਜੱਗ ਸੱਚੇ ਕੀ ਹੈ ਕੁਛ ਨਹੀਂ, ਦੇਹ ਧਾਰੀ ਹੈ ਜੋ ਜੱਗ ਦੇ ਵਿੱਚ ਕੋਈ ਵੀ ਬੰਦਾ ਜੇ ਹੁਣ ਵੀ ਜਾਣ ਲਵੇ ਸਮਝ ਲਵੇ ਗੱਲ ਨੂੰ।
ਜੈ ਕਾ ਬਿਸ਼ਰਾ ਤੈ ਥਿਰ ਰਹੇ,
ਜੇ ਜਾਣ ਲਵੇ ਮਨ ਨੂੰ ਮਨਾ ਕਰੇ ਭਾਈ ਇੱਧਰ ਨੂੰ ਨਹੀਂ ਜਾਣਾ ਇੱਧਰ ਨੂੰ ਜਾਣਾ, ਜੋ ਮਨਾ ਰਹੇ ਮਨਾ ਰਹੇ
ਮਨਾ ਰਹੇ
ਮਨਾ ਰਹੇ ਮਤਲਬ ਮਾਇਆ ਦੀ ਦੌੜ ਚੋਂ ਪਿੱਛੇ ਹਟ ਜਾਵੇ, ਜਿਹੜੇ ਜਿਹੜੀ ਦੌੜ ਚ ਸੰਸਾਰ ਪਿਆ ਹੋਇਆ ਉਹ ਦੌੜ ਛੱਡ ਦੇ,
ਮਨਾ ਰਹੇ
ਮਨਾ ਰਹੇ।
ਜੈ ਕਾ ਬਿਛੜਾ ਤੈ ਥਿਰ ਰਹੇ,
ਬਸ ਫਿਰ ਬਾਹਰਮੁਖੀ ਦੌੜ ਛੱਡ ਕੇ ਅੰਤਰਮੁਖੀ ਦੌੜ ਜੇ ਹੁਣ ਕਰ ਲਏ, ਜਿੱਥੋਂ ਪਿਛੜੇ ਉਹਦੇ ਨਾਲ ਫਿਰ ਵੀ ਜੁੜ ਜੂਗਾ, ਹੁਣ ਵੀ ਜੁੜ ਸਕਦਾ ਵਿਗੜਿਆ ਕੁਛ ਨਹੀਂ ਹੈ ਕਿਸੇ ਦਾ। ਜੈ ਕਾ ਬਿਛੜਾ
ਤੈ ਥਿਰ ਰਹੇ,
ਉੱਥੇ ਫਿਰ ਮਿਲ ਜੂਗਾ, ਜਾ ਕੇ ਮਿਲ ਜੂਗਾ, ਥਿਰ ਹੋ ਜੂਗਾ, ਉੱਥੇ ਜਾ ਕੇ ਟਿਕ ਜੂਗਾ। ਤਾਂ ਮਨ ਟਿਕਣਾ ਨੀ, ਮਨ ਨੀ ਟਿਕਣਾ, ਮਨ ਟਿਕਣਾ ਅੰਦਰ ਜਾ ਕੇ, ਜਿੰਨੀ ਮਰਜ਼ੀ ਮਾਇਆ ਇਕੱਠੀ ਕਰ ਲੈ ਮਨ ਨੀ ਟਿਕਦਾ, ਜੋ ਮਰਜ਼ੀ ਬਾਹਰੋਂ ਪ੍ਰਾਪਤੀ ਕਰ ਲੈ ਮਨ ਨੀ ਟਿਕਦਾ, ਜਿੰਨੀ ਮਰਜ਼ੀ ਕੋਈ ਰਾਸ਼ਟਰਪਤੀ ਦੀ ਕੁਰਸੀ ਕਰ ਲੈ ਮਨ ਨੀ ਟਿਕਦਾ, ਮਨ ਟਿਕੂਗਾ ਅੰਦਰ ਜੁੜ ਕੇ ਆਪਣੇ ਮੂਲ ਨਾਲ। ਆ ਮਨ ਟਿਕੇ ਬਿਨਾਂ, ਮਨ ਟਿਕੇ ਦੇ ਬਿਨਾਂ ਸੁੱਖ ਵੀ ਨਹੀਂ ਹੈ, ਮਨ ਤੇ ਟਿਕਾਓ ਵਿੱਚ ਸੁੱਖ ਹੈ, ਬਾਹਰ ਸੁੱਖ ਨਹੀਂ ਹੈ।
ਅਪ ਜਗ ਜਾਣ ਜੋ ਮਨਾ ਰਹੇ, ਜੈ ਕਾ ਬਿਛੜਾ ਤੈ ਥਿਰ ਰਹੇ,
ਅਪ ਜਗ ਜਾਣ ਜਗ ਨੂੰ ਜਾਣ ਲਵੇ, ਜਗ ਦਾ ਜਾਣ ਲਵੇ, ਜਗ ਚ ਸੁੱਖ ਨਹੀਂ ਹੈ, ਸੰਸਾਰ ਵਿੱਚ ਸੁੱਖ ਨਹੀਂ ਹੈ, ਸੰਸਾਰ ਦੀ ਵਡਿਆਈ ਵੀ ਸੁੱਖ ਨਹੀਂ, ਸੰਸਾਰ ਦੀ ਮਾਇਆ ਵੀ ਸੁੱਖ ਨਹੀਂ, ਸੰਸਾਰ ਦੇ ਅਹੁਦੇ ਵੀ ਸੁੱਖ ਨਹੀਂ ਹੈ। ਇਹ ਜਗ ਨੂੰ ਸਮਝ ਲਵੇ ਜੇ ਸੁੱਖ ਨਹੀਂ ਹੈ, ਸਰੀਰ ਦੇ ਵਿੱਚ ਵੀ ਸੁੱਖ ਨਹੀਂ ਹੈ, ਸਰੀਰ ਨਾਲ ਜੁੜਿਆ ਵੀ ਸੁੱਖ ਨਹੀਂ ਹੈ, ਆਪਣੇ ਮੂਲ ਨਾਲ ਜੁੜਿਆ ਸੁੱਖ ਹੈ।
ਬਾਵਨ ਅੱਖਰ ਜੋਰੇ ਆਨ ਸਕਿਆ ਨਾ ਅੱਖਰ ਏਕ ਪਛਾਣ,
ਅਖਰ ਹੈ ਇਹ,
ਅਖਰ
ਕਹਿੰਦਾ ਪੜ੍ਹਨ ਨੇ ਕੀ ਕੀਤੇ, 52 ਅੱਖਰ ਜੋੜ ਲੇ, ਹੋਰੇ ਹੋਰ ਗ੍ਰੰਥ ਬਣਾ ਲੇ, ਸ਼ਾਸਤਰ ਰੱਖ ਲੇ, ਹੋਰੇ ਭਾਸ਼ਾ ਬਣਾ ਲਈ, ਹੋਰੇ ਕਹਾਣੀਆਂ ਬਣਾ ਲਈਆਂ, ਸਿਮਰਤ ਸ਼ਾਸਤਰ ਕੱਢ ਲੇ, ਸੱਚ ਦੀ ਗੱਲ ਛੱਡ ਕੇ ਹੋਰ ਹੋਰ ਗੱਲਾਂ ਖਾਤਰ ਅੱਖਰ ਜੋੜ ਲੇ, ਬੜੇ ਗ੍ਰੰਥ ਲਿਖ ਲਏ। ਰਿਜ਼ਲਟ ਕੀ ਹੋਇਆ, ਸਕਿਆ ਨਾ ਅਖਰ ਏਕ ਪਛਾਣ,
ਅਖਰ
ਉਹ ਜਿਹੜਾ ਇੱਕ ਹੈ ਅਖਰ, ਉਹ ਅਖਰ ਹੈ ਜਿਹੜਾ ਰੋਗ ਤੋਂ ਮੁਕਤ ਹੈ, ਇੱਕ ਨੂੰ ਨੀ ਪਛਾਣ ਸਕਿਆ ਸੰਸਾਰ, ਇੰਨੇ ਗ੍ਰੰਥ ਲਿਖ ਮਾਰੇ, ਇੰਨੇ ਪੁਰਾਣ ਲਿਖ ਮਾਰੇ, ਪਰ ਉਹਦੇ ਚ ਅਖਰ ਕੀ ਹੈ ਇਹਦੀ ਪਛਾਣ ਹੀ ਨਹੀਂ ਹੈ, ਇੰਨੇ ਗ੍ਰੰਥ ਲਿਖਣ ਦਾ ਅੱਖਰ ਜੋੜਨ ਦਾ ਕੀ ਫਾਇਦਾ ਸੀ, ਅੱਖਰ ਤਾਂ 52 ਹੀ ਨੇ ਉਹਨਾਂ ਦੇ ਵਿੱਚ ਵੀ, 53 ਕੋਈ ਨੀ, ਉਹ ਗ੍ਰੰਥ ਜਿਹੜੇ ਲਿਖ ਲੇ ਗੱਲ ਕੁਛ ਵੀ ਨਹੀਂ ਸੀ। ਆ ਕਿੰਨੀ ਕੁ ਬਾਣੀ ਹੈ ਕਬੀਰ ਦੀ, ਕਿੰਨੀ ਕੁ ਬਾਣੀ ਆ, ਇਹਦੇ ਚ ਅਖਰ ਕੀ ਹੈ ਸਾਰਾ ਹੀ ਦੱਸਦਾ, ਉਹਨੇ ਕਈ ਵਾਰ ਦੱਸਦਾ, ਪਰ ਇੰਨੀ ਕੁ ਬਾਣੀ ਬਥੇਰੀ ਸੀ ਲਿਖੀ ਹੋਈ, ਉਹ ਇੰਨੇ 18 ਪੁਰਾਣ ਲਿਖਣ ਦੀ ਕੀ ਲੋੜ ਪਈ ਸੀ, ਸਿਮਰਤੀਆਂ ਲਿਖਣ ਦੀ ਕੀ ਲੋੜ ਪਈ ਸੀ, ਸਕਿਆ ਨਾ ਅਖਰ ਏਕ ਪਛਾਣ, ਸੱਚ ਕਾ
ਸਤ ਕਾ ਸ਼ਬਦ ਕਬੀਰਾ ਕਹੇ ਪੰਡਿਤ ਹੋਏ ਸੋ ਅਨਪੈ ਰਹੇ,
ਸਤ ਕਾ ਸ਼ਬਦ ਕਬੀਰਾ ਕਹੇ, ਕਬੀਰ ਜੋ ਕਹਿ ਰਿਹਾ ਸੱਚ ਦੀ ਗੱਲ ਕਹਿ ਰਿਹਾ, ਸੱਚ ਦਾ ਉਪਦੇਸ਼ ਕਹਿ ਰਿਹਾ, ਸ਼ਬਦ ਉਹਦਾ ਉਪਦੇਸ਼, ਸੱਚ ਕਾ ਸ਼ਬਦ ਕਬੀਰ ਕਹਿਣਾ ਜੋ ਮੈਂ ਕਿਹਾ ਇਹ ਸੱਚ ਕੀ ਹੈ, ਸੱਚ ਕੇ ਹਨ, ਇਹ ਸੱਚ ਦਾ ਉਪਦੇਸ਼ ਦਿੱਤਾ, ਮੈਂ ਅੱਖਰ ਐਵੇਂ ਨਹੀਂ ਜੋੜੇ, ਅੱਖਰ ਜੋੜੇ ਨੇ ਜ਼ਰੂਰ 52, ਪਰ ਉਪਦੇਸ਼ ਸੱਚ ਦਾ ਦਿੱਤਾ, ਪੰਡਿਤ ਨੇ ਇੰਨੇ ਅੱਖਰ ਜੋੜ ਕੇ ਸੱਚ ਦਾ ਉਪਦੇਸ਼ ਨਹੀਂ ਦਿੱਤਾ, ਫਿਰ ਕਾਸ ਨੂੰ ਜੋੜੇ ਨੇ ਅੱਖਰ, ਕਾਹਦੇ ਵਾਸਤੇ ਜੋੜੇ ਨੇ ਅੱਖਰ, ਜਿੰਨੀਆਂ ਇੰਨੀਆਂ ਕਿਤਾਬਾਂ ਲਿਖਦੇ ਨੇ ਇਹ ਵਿਦਵਾਨ ਰੋਜ਼, ਸੱਚ ਦੀ ਜੇ ਗੱਲ ਨਹੀਂ ਕਰਦੇ ਉਹ ਕਾਹਦੀ ਕਰਦੇ ਨੇ ਗੱਲ, ਫਿਰ ਉਹ ਸੱਚ ਕਾ ਸ਼ਬਦ ਕਬੀਰਾ
ਪੰਡਿਤ
ਹੋਏ, ਉਪਦੇਸ਼ ਜੋ ਕਹਿ ਰਿਹਾ ਸੱਚ ਦਾ, ਸੱਚ ਕੀ ਹੈ ਉਹਦੀ ਜਾਣਕਾਰੀ ਕਰਾ ਰਿਹਾ, ਸੱਚ ਇੱਕੋ ਹੀ ਹੈ, ਸੱਚ ਅਖਰ ਹੈ।
ਸਤ ਕਾ ਸ਼ਬਦ ਕਬੀਰਾ ਕਹੇ ਪੰਡਿਤ ਹੋਏ ਸੋ ਅਨਪੈ ਰਹੇ,
ਪੰਡਿਤ ਹੋਵੇ ਕੋਈ, ਪੰਡਿਤ ਹੈ ਨੀ, ਪੰਡਿਤ ਆਪਣੇ ਆਪ ਨੂੰ ਕਹਿੰਦੇ ਨੇ, ਜੇ ਕੋਈ ਪੰਡਿਤ ਹੋਵੇ ਨਾ ਅੱਜ ਤਾਂ ਉਹਨੂੰ ਪੈਸਾ ਦੀਏ ਬਈ, ਪੰਡਿਤ ਨੂੰ ਪੈਸਾ ਦੀਏ, ਅਨਪੈ ਰਹੇ ਪੈ ਰਹੇ ਤਾਂ ਹੋ ਕੇ ਰਹੇ ਜੀਵਨ ਬਤੀਤ ਕਰੇ, ਕੋਈ ਪੰਡਿਤ ਵੀ ਨਹੀਂ ਹੈ ਨਾ ਅੱਜ, ਪੜ੍ਹਦੇ ਨਹੀਂ ਆ ਕੋਈ।